ਕੀ ਤੁਸੀਂ ਜਾਣਦੇ ਹੋ ਬਾਈਬਲ ਦੇ ਜ਼ਮਾਨੇ ਵਿੱਚ ਇਜ਼ਰੇਲੀ ਕਿਵੇਂ ਤੈਅ ਕਰਦੇ ਸਨ ਕਿ ਕੋਈ ਮਹੀਨਾ ਜਾਂ ਸਾਲ ਕਦੋਂ ਸ਼ੁਰੂ ਹੋਵੇਗਾ? ਵਾਅਦਾ ਕੀਤੇ ਹੋਏ ਦੇਸ਼ ਵਿੱਚ ਰਹਿੰਦੇ ਇਜ਼ਰੇਲੀਆਂ ਦਾ ਖੇਤੀਬਾੜੀ ਦਾ ਸਾਲ ਉਦੋਂ ਸ਼ੁਰੂ ਹੁੰਦਾ ਸੀ ਜਦੋਂ ਉਹ ਵਾਹੀ ਕਰਕੇ ਫਸਲ ਬੀਜਣੀ ਸ਼ੁਰੂ ਕਰਦੇ ਸਨ। ਸਾਡੇ ਕੈਲੰਡਰ ਦੇ ਹਿਸਾਬ ਨਾਲ ਇਹ ਸਮਾਂ ਸਤੰਬਰ ਅਕਤੂਬਰ ਵਿੱਚ ਪੈਂਦਾ ਹੈ। ਪੁਰਾਣੇ ਜ਼ਮਾਨੇ ਦੇ ਲੋਕ ਸੂਰਜ ਕੈਲੰਡਰ ਦੇ ਹਿਸਾਬ ਨਾਲ ਸਾਲ ਦੀ ਲੰਬਾਈ ਤੈਅ ਕਰਦੇ ਸਨ, ਪਰ ਚੰਦਰ ਕੈਲੰਡਰ ਦੇ ਹਿਸਾਬ ਨਾਲ ਮਹੀਨਿਆਂ ਦੀ। ਹਰ ਮਹੀਨਾ ਨਵੇਂ ਚੰਦ ਤੋਂ ਲੈ ਕੇ ਅਗਲੇ ਨਵੇਂ ਚੰਦ ਤੱਕ ਚੱਲਦਾ ਸੀ। ਇਸ ਤਰ੍ਹਾਂ ਇੱਕ ਮਹੀਨੇ ਵਿੱਚ 29 ਜਾਂ 30 ਦਿਨ ਹੁੰਦੇ ਸਨ, ਪਰ ਸੂਰਜ ਕੈਲੰਡਰ ਦੇ ਸਾਲ ਨਾਲੋਂ ਚੰਦਰ ਕੈਲੰਡਰ ਦਾ ਸਾਲ ਕੁਝ ਦਿਨ ਛੋਟਾ ਹੁੰਦਾ ਸੀ। ਇਸ ਫਰਕ ਨੂੰ ਦੋ ਤਰੀਕਿਆਂ ਨਾਲ ਮਿਟਾਇਆ ਜਾਂਦਾ ਸੀ। ਲੋਕ ਜਾਂ ਤਾਂ ਚੰਦਰ ਕੈਲੰਡਰ ਦੇ ਸਾਲ ਵਿੱਚ ਘਟਦੇ ਦਿਨ ਜੋੜ ਦਿੰਦੇ ਸਨ, ਜਾਂ ਫਿਰ ਉਹ ਸਮੇਂ-ਸਮੇਂ ਤੇ ਇੱਕ ਮਹੀਨਾ ਜੋੜ ਦਿੰਦੇ ਸਨ, ਸ਼ਾਇਦ ਅਗਲਾ ਸਾਲ ਸ਼ੁਰੂ ਹੋਣ ਤੋਂ ਪਹਿਲਾਂ। ਇਸ ਤਰ੍ਹਾਂ ਕਰਨ ਨਾਲ ਚੰਦਰ ਕੈਲੰਡਰ ਫਸਲ ਦੀ ਬਿਜਾਈ ਅਤੇ ਵਾਢੀ ਦੇ ਮੌਸਮ ਮੁਤਾਬਕ ਸਹੀ ਹੋ ਜਾਂਦਾ ਸੀ। ਪਰ ਮੂਸਾ ਦੇ ਜ਼ਮਾਨੇ ਵਿੱਚ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਦੱਸਿਆ ਸੀ ਕਿ ਉਹਨਾਂ ਦਾ ਪਵਿੱਤਰ ਸਾਲ ਅਬੀਬ ਜਾਂ ਨਿਸਾਨ ਮਹੀਨੇ ਵਿੱਚ ਸ਼ੁਰੂ ਹੋਵੇਗਾ। ਇਹ ਮਹੀਨਾ ਬਸੰਤ ਰੁੱਤ ਵੇਲੇ ਹੁੰਦਾ ਸੀ। ਇਸ ਮਹੀਨੇ ਜੌਂ ਦੀ ਵਾਢੀ ਹੁੰਦੀ ਸੀ ਅਤੇ ਇਸ ਦੀ ਖੁਸ਼ੀ ਵਿੱਚ ਲੋਕ ਤਿਉਹਾਰ ਮਨਾਉਂਦੇ ਸਨ। ਅਮੀਲ ਸ਼ੁਰੂ ਨਾਂ ਦੇ ਵਿਦਵਾਨ ਨੇ ਆਪਣੀ ਕਿਤਾਬ ਵਿੱਚ ਲਿਖਿਆ, ਪਸਾਹ ਦਾ ਤਿਉਹਾਰ ਨਿਸਾਨ ਮਹੀਨੇ 14 ਤਰੀਕ ਵਿੱਚ ਉਸ ਦੇ ਮਨਾਇਆ ਜਾਣਾ ਹੁੰਦਾ ਸੀ ਜਦੋਂ ਪੂਰਾ ਚੰਦ ਨਿਕਲਿਆ ਹੋਵੇ। ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਸੀ ਕਿ ਇਹ ਹਰ ਸਾਲ ਬਸੰਤ ਰੁੱਤ ਵਿੱਚ ਉਸ ਦਿਨ ਤੋਂ ਬਾਅਦ ਹੀ ਮਨਾਇਆ ਜਾਵੇ ਜਦੋਂ ਦਿਨ ਅਤੇ ਰਾਤ 12-12 ਘੰਟਿਆਂ ਦੇ ਹੁੰਦੇ ਹਨ। ਜੇ ਕਿਸੇ ਸਾਲ ਦੇ ਅਖੀਰ ਵਿੱਚ ਦੇਖਿਆ ਜਾਂਦਾ ਸੀ ਕਿ ਤਿਉਹਾਰ ਦੀ ਤਰੀਕ ਉਸ ਦਿਨ ਤੋਂ ਪਹਿਲਾਂ ਆ ਰਹੀ ਹੈ, ਤਾਂ ਨਿਸਾਨ ਮਹੀਨੇ ਤੋਂ ਪਹਿਲਾਂ 13ਵਾਂ ਮਹੀਨਾ ਜੋੜ ਦਿੱਤਾ ਜਾਂਦਾ ਸੀ। ਯਿਸੂ ਦੇ ਜ਼ਮਾਨੇ ਵਿੱਚ ਯਹੂਦੀ ਲੋਕਾਂ ਦਾ ਇਤਿਹਾਸ 175 ਈਸਵੀ ਪੂਰਬ ਤੋਂ 135 ਈਸਵੀ ਅੰਗਰੇਜ਼ੀ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਯਹੋਵਾ ਦੇ ਗਵਾਹ ਤੈਅ ਕਰਦੇ ਹਨ ਕਿ ਯਿਸੂ ਦੀ ਮੌਤ ਦੀ ਯਾਦਗਾਰ ਕਿਸ ਤਰੀਕ ਨੂੰ ਮਨਾਈ ਜਾਵੇਗੀ। ਇਹ ਤਰੀਕ ਬਸੰਤ ਰੁੱਤ ਵਿੱਚ ਅਤੇ ਇਬਰਾਨੀ ਕੈਲੰਡਰ ਮੁਤਾਬਕ 14 ਨਿਸਾਨ ਨੂੰ ਹੋਣੀ ਚਾਹੀਦੀ ਹੈ। ਦੁਨੀਆ ਭਰ ਦੀਆਂ ਮੰਡਲੀਆਂ ਨੂੰ ਕਾਫ਼ੀ ਸਮਾਂ ਪਹਿਲਾਂ ਹੀ ਇਹ ਤਰੀਕ ਦੱਸ ਦਿੱਤੀ ਜਾਂਦੀ ਹੈ। ਫੁੱਟਨੋਟ 1 ਫਰਵਰੀ 1991 ਦੇ ਪੈਰਾਬੁਰਜ ਹਿੰਦੀ ਦਾ ਸਫ਼ਾ 25 ਅਤੇ 15 ਜੂਨ 1977 ਦੇ ਪੈਰਾਬੁਰਜ ਅੰਗਰੇਜ਼ੀ ਵਿੱਚ ਪਾਠਕਾਂ ਵੱਲੋਂ ਸਵਾਲ ਨਾਂ ਦਾ ਲੇਖ ਦੇਖੋ। ਫੁੱਟਨੋਟ ਸਮਾਪਤ। ਪਰ ਯਹੂਦੀਆਂ ਨੂੰ ਇਹ ਕਿਵੇਂ ਪਤਾ ਲੱਗਦਾ ਸੀ ਕਿ ਕੋਈ ਮਹੀਨਾ ਕਦੋਂ ਸ਼ੁਰੂ ਹੋਵੇਗਾ ਅਤੇ ਕਦੋਂ ਖਤਮ? ਅੱਜ ਅਸੀਂ ਕੈਲੰਡਰ ਜਾਂ ਆਪਣੇ ਫੋਨ ਵਗੈਰਾ 'ਤੇ ਸੌਖਿਆ ਹੀ ਦੇਖ ਕੇ ਪਤਾ ਲਗਾ ਸਕਦੇ ਹਾਂ, ਪਰ ਬਾਈਬਲ ਦੇ ਜ਼ਮਾਨੇ ਵਿੱਚ ਪਤਾ ਲਗਾਉਣਾ ਇੰਨਾ ਸੌਖਾ ਨਹੀਂ ਸੀ। ਇਹ ਮੰਨਿਆ ਜਾਂਦਾ ਹੈ ਕਿ ਨੂਹ ਦੇ ਜ਼ਮਾਨੇ ਵਿੱਚ ਮਹੀਨਾ 30 ਦਿਨਾਂ ਦਾ ਹੁੰਦਾ ਸੀ, ਪਰ ਅੱਗੇ ਜਾ ਕੇ ਯਹੂਦੀਆਂ ਦੇ ਕੈਲੰਡਰ ਵਿੱਚ ਹਰ ਮਹੀਨਾ 30 ਦਿਨਾਂ ਦਾ ਨਹੀਂ ਹੁੰਦਾ ਸੀ। ਉਹਨਾਂ ਦਾ ਮਹੀਨਾ ਉਦੋਂ ਸ਼ੁਰੂ ਹੁੰਦਾ ਸੀ ਜਦੋਂ ਪਹਿਲੀ ਵਾਰ ਨਵਾਂ ਚੰਦ ਦਿਖਾਈ ਦਿੰਦਾ ਸੀ। ਇਸ ਤਰ੍ਹਾਂ ਇੱਕ ਮਹੀਨੇ ਵਿੱਚ 29 ਜਾਂ 30 ਦਿਨ ਹੁੰਦੇ ਸਨ। ਬਾਈਬਲ ਵਿੱਚ ਦੱਸਿਆ ਗਿਆ ਹੈ ਕਿ ਇੱਕ ਮੌਕੇ 'ਤੇ ਦਾਊਦ ਨੇ ਯੋਨਾਥਨ ਨਾਲ ਨਵੇਂ ਮਹੀਨੇ ਬਾਰੇ ਗੱਲ ਕਰਦਿਆਂ ਕਿਹਾ, ਕੱਲ ਮੱਸਿਆ ਹੈ, ਜਾਣੀ ਨਵਾਂ ਚੰਦ, 1 ਸਮੂਏਲ 20:5-18। ਇਸ ਤੋਂ ਪਤਾ ਲੱਗਦਾ ਹੈ ਕਿ 11 ਈਸਵੀ ਪੂਰਵ ਤੱਕ ਯਹੂਦੀ ਲੋਕ ਪਹਿਲਾਂ ਤੋਂ ਹੀ ਪਤਾ ਲਗਾਉਣ ਲੱਗ ਪਏ ਸਨ ਕਿ ਹਰ ਮਹੀਨਾ ਕਦੋਂ ਸ਼ੁਰੂ ਹੋਵੇਗਾ। ਪਰ ਇਜ਼ਰੇਲੀਆਂ ਨੂੰ ਇਹ ਕਿਵੇਂ ਪਤਾ ਲੱਗਦਾ ਸੀ ਕਿ ਨਵਾਂ ਮਹੀਨਾ ਕਦੋਂ ਸ਼ੁਰੂ ਹੋਵੇਗਾ? ਮਿਸ਼ਨਾ ਨਾਂ ਦੀ ਕਿਤਾਬ ਤੋਂ ਸਾਨੂੰ ਇਸ ਬਾਰੇ ਥੋੜ੍ਹਾ ਬਹੁਤ ਪਤਾ ਲੱਗਦਾ ਹੈ। ਇਸ ਕਿਤਾਬ ਵਿੱਚ ਯਹੂਦੀਆਂ ਦੇ ਜ਼ਬਾਨੀ ਕਾਨੂੰਨਾਂ ਅਤੇ ਰੀਤੀ ਰਿਵਾਜ਼ਾਂ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਸ ਕਿਤਾਬ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਜਦੋਂ ਯਹੂਦੀ ਬਾਬਲ ਤੋਂ ਵਾਪਸ ਆਏ ਉਦੋਂ ਤੋਂ ਮਹਾਂਸਭਾ, ਯਹੂਦੀਆਂ ਦੀ ਸੁਪਰੀਮ ਕੋਰਟ, ਤੈਅ ਕਰਨ ਲੱਗੀ ਕਿ ਕੋਈ ਮਹੀਨਾ ਕਦੋਂ ਸ਼ੁਰੂ ਹੋਵੇਗਾ। ਜਿਨ੍ਹਾਂ 7 ਮਹੀਨਿਆਂ ਵਿੱਚ ਤਿਉਹਾਰ ਹੁੰਦੇ ਸਨ, ਉਹਨਾਂ ਮਹੀਨਿਆਂ ਦੇ 30ਵੇਂ ਦਿਨ ਮਹਾਂਸਭਾ ਇਕੱਠੀ ਹੁੰਦੀ ਸੀ ਅਤੇ ਫੈਸਲਾ ਕਰਦੀ ਸੀ ਕਿ ਨਵਾਂ ਮਹੀਨਾ ਕਦੋਂ ਸ਼ੁਰੂ ਹੋਵੇਗਾ। ਉਹ ਇਹ ਕਿਵੇਂ ਤੈਅ ਕਰਦੀ ਸੀ? ਯਰੂਸ਼ਲਮ ਦੇ ਨੇੜੇ ਕੁਝ ਆਦਮੀਆਂ ਨੂੰ ਪਹਾੜਾਂ ਅਤੇ ਹੋਰ ਉੱਚੀਆਂ ਥਾਵਾਂ 'ਤੇ ਤੈਨਾਤ ਕੀਤਾ ਜਾਂਦਾ ਸੀ ਅਤੇ ਉਹ ਰਾਤ ਨੂੰ ਆਸਮਾਨ ਦੇਖਦੇ ਰਹਿੰਦੇ ਸਨ। ਜਿੱਦਾਂ ਹੀ ਉਹਨਾਂ ਨੂੰ ਨਵਾਂ ਚੰਦ ਦਿਖਾਈ ਦਿੰਦਾ ਸੀ, ਉਹ ਤੁਰੰਤ ਮਹਾਂਸਭਾ ਨੂੰ ਇਸ ਦੀ ਖ਼ਬਰ ਦਿੰਦੇ ਸਨ। ਜਦੋਂ ਕੁਝ ਆਦਮੀਆਂ ਦੇ ਬਿਆਨਾਂ ਤੋਂ ਪੱਕਾ ਹੋ ਜਾਂਦਾ ਸੀ ਕਿ ਨਵਾਂ ਚੰਦ ਨਿਕਲ ਆਇਆ ਹੈ, ਤਾਂ ਮਹਾਂਸਭਾ ਨਵੇਂ ਮਹੀਨੇ ਦੇ ਸ਼ੁਰੂ ਹੋਣ ਦਾ ਐਲਾਨ ਕਰ ਦਿੰਦੀ ਸੀ। ਪਰ ਜੇ ਬੱਦਲ ਜਾਂ ਧੁੰਦ ਕਰਕੇ ਚੰਦ ਨਜ਼ਰ ਨਹੀਂ ਆਉਂਦਾ ਸੀ, ਤਾਂ ਮਹਾਂਸਭਾ ਐਲਾਨ ਕਰਦੀ ਸੀ ਕਿ ਜੋ ਮਹੀਨਾ ਚੱਲ ਰਿਹਾ ਹੈ ਉਹ 30 ਦਿਨਾਂ ਦਾ ਹੋਵੇਗਾ ਅਤੇ ਉਸ ਤੋਂ ਅਗਲੇ ਦਿਨ ਤੋਂ ਨਵਾਂ ਮਹੀਨਾ ਸ਼ੁਰੂ ਹੋਵੇਗਾ। ਮਿਸ਼ਨਾਂ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਮਹਾਂਸਭਾ ਨਵੇਂ ਮਹੀਨੇ ਦਾ ਐਲਾਨ ਕਰ ਦਿੰਦੀ ਸੀ ਤਾਂ ਯਰੂਸ਼ਲਮ ਨੇੜੇ ਜੈਤੂਨ ਪਹਾੜ ਉੱਤੇ ਅੱਗ ਬਾਲ ਕੇ ਇਸ ਦਾ ਸੰਕੇਤ ਕੀਤਾ ਜਾਂਦਾ ਸੀ। ਪੂਰੇ ਇਜ਼ਰਾਇਲ ਵਿੱਚ ਹੋਰ ਉੱਚੀਆਂ ਥਾਵਾਂ 'ਤੇ ਵੀ ਅੱਗ ਬਾਲ ਕੇ ਲੋਕਾਂ ਨੂੰ ਇਸ ਦੀ ਖਬਰ ਦਿੱਤੀ ਜਾਂਦੀ ਸੀ। ਬਾਅਦ ਦੇ ਸਮਿਆਂ ਵਿੱਚ ਇਹ ਸੰਦੇਸ਼ ਦੇਣ ਲਈ ਕੁਝ ਆਦਮੀਆਂ ਨੂੰ ਵੱਖੋ ਵੱਖਰੀਆਂ ਥਾਵਾਂ 'ਤੇ ਭੇਜਿਆ ਜਾਣ ਲੱਗਾ। ਇਸ ਤਰ੍ਹਾਂ ਯਰੂਸ਼ਲਮ ਅਤੇ ਹੋਰ ਥਾਵਾਂ 'ਤੇ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਨਵਾਂ ਮਹੀਨਾ ਸ਼ੁਰੂ ਹੋ ਗਿਆ ਸੀ। ਇਸ ਕਰਕੇ ਸਾਰੇ ਲੋਕ ਇੱਕੋ ਸਮੇਂ 'ਤੇ ਤਿਉਹਾਰ ਮਨਾ ਪਾਉਂਦੇ ਸਨ। ਇੱਥੇ ਦਿੱਤੇ ਚਾਰਟ ਤੋਂ ਤੁਸੀਂ ਸਮਝ ਸਕਦੇ ਹੋ ਕਿ ਯਹੂਦੀ ਲੋਕ ਕਿਸ ਮਹੀਨੇ ਕਿਹੜਾ ਤਿਉਹਾਰ ਮਨਾਉਂਦੇ ਸਨ ਅਤੇ ਉਸ ਵੇਲੇ ਕਿਹੜਾ ਮੌਸਮ ਹੁੰਦਾ ਸੀ। ਲੇਖ ਸਮਾਪਤ।